ਇਸ ਕਰਕੇ ਤੈਨੂੰ ਇਹ ਸ਼ੰਕਾ ਨਹੀਂ ਹੋਣੀ ਚਾਹੀਦੀ ਕਿ ਫਲਾਨਾ ਕੰਮ ਤਾਂ ਰੱਬ ਕਰ ਨਹੀਂ ਸਕਦਾ, ਉਹ ਤਾਂ ਮੈਨੂੰ ਹੀ ਕਰਨਾ ਪੈਣਾ, ਇਹ ਨਾ ਕਦੇ ਸਮਝੀ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰ, ਕਹਿੰਦੇ ਸਾਰੀਆਂ ਗੱਲਾਂ ਨੂੰ ਸਮਰੱਥ ਹੈ ਵਾਹਿਗੁਰੂ, ਕਿਉਂ ਮਨੋਂ ਵਿਸਾਰਦਾ? ਉਹ ਤਾਂ ਜੇ ਘੱਟ ਨੰਬਰ ਹੋਣ ਵਧਾ ਵੀ ਦਿੰਦਾ, ਸਾਰੇ ਕੰਮ ਕਰਨ ਦਾ। ਦਸਵੀਂ ਦੇ ਪੇਪਰ ਦੇ ਕੇ ਇੱਕ ਬੜੇ ਸਾਲਾਂ ਦੀ ਗੱਲ ਹੈ, ਸਾਡਾ ਇੱਕ ਮਿੱਤਰ ਸੀ ਇੱਥੇ, ਉਹ ਪੁਰਾਣੀ ਬਿਲਡਿੰਗ ਜਿਹੜੀ ਪਹਿਲਾਂ ਸੀ ਆਪਣੀ, ਉਹਦੇ 'ਚ ਬੈਠਾ ਆ ਕੇ ਸਾਰਾ ਦਿਨ ਬੈਠਾ ਰਿਹਾ। ਪਤਾ ਵੀ ਮੰਗਵਾਇਆ, ਕਹਿੰਦੇ ਤੇਰੇ ਤਾਂ ਨੰਬਰ ਇਹੋ ਜਿਹੇ ਹੀ ਨੇ ਬਸ। ਉਹ ਸਵੇਰ ਤੋਂ ਸ਼ਾਮ ਤੱਕ ਬੈਠਾ ਮੂਲ ਮੰਤਰ ਹੀ ਕਰੀ ਜਾਇਆ ਕਰੇ, ਉਹ ਘਰ ਨਾ ਜਾਇਆ ਕਰੇ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਮੈਨੂੰ ਪਾਸ ਕਰ ਦਿਓ ਮਹਾਰਾਜ, ਮੈਂ ਕਿਤੇ ਜੋਗਾ ਨਹੀਂ ਰਹਿਣਾ। ਕਹਿੰਦਾ ਚੰਗਾ ਭਲਾ ਪਤਾ ਮੰਗਵਾਇਆ ਵੀ ਤੂੰ ਫੇਲ ਹੈ, ਪਰ ਜਦੋਂ ਰਿਜ਼ਲਟ ਆਇਆ ਤਾਂ ਕਹਿੰਦੇ ਮੈਂ ਫਸਟ ਆ ਗਿਆ। ਇਹ ਮੈਨੂੰ ਨਹੀਂ ਸਮਝ ਲੱਗੀ ਵੀ ਇਹ ਗੱਲ ਕੀ ਹੈ। ਇਸ ਕਰਕੇ ਸਤਿਗੁਰੂ ਤਾਂ ਸਾਰਿਆਂ ਕੰਮਾਂ ਨੂੰ ਹੀ ਸਮਰੱਥ ਨੇ, ਸਾਰਾ ਕੁਛ ਕਰਨ ਨੂੰ ਸਮਰੱਥ। ਕਿੰਨੀਆਂ ਹੀ ਸਾਖੀਆਂ ਆਪਣੇ ਕੋਲ ਜਮ੍ਹਾਂ ਪਈਆਂ ਇਸ ਕੰਮ ਵਾਸਤੇ। ਸੋ ਇੱਕ ਧੰਨਾ ਸਿੰਘ ਹੁੰਦਾ ਸੀ ਭਲਾਈ ਸਟੀਲ ਪਲਾਂਟ ਦੇ ਵਿੱਚ, ਬਜ਼ੁਰਗ ਸੀ ਕਾਫੀ, ਉਹ ਕਹਿੰਦਾ ਮੈਂ ਬਿਲਕੁਲ ਹੁਣ ਅਨਪੜ੍ਹ ਸੀ, ਉਹ ਰਸ਼ੀਆ ਨਾਲ ਸੰਬੰਧਿਤ ਆਪਣੀ ਉਹ ਭਲਾਈ ਸਟੀਲ ਪਲਾਂਟ, ਅਤੇ ਆਪਸ ਵਿੱਚ ਮਿਲ ਕੇ ਇੰਡੀਆ ਨਾਲ ਉਹਨਾਂ ਨੇ ਉੱਥੇ ਕੰਮ ਸ਼ੁਰੂ ਕੀਤਾ ਹੋਇਆ, ਪਹਿਲਾਂ ਉਦੋਂ ਦੀ ਗੱਲ ਹੈ। ਹੁਣ ਉੱਥੋਂ ਜਦੋਂ ਰਸ਼ੀਆ ਦੀ ਟੀਮ ਆਈ ਤਾਂ ਉਹ ਕਹਿਣ ਲੱਗੇ ਵੀ ਅਸੀਂ ਤਾਂ ਸਾਰਿਆਂ ਦੇ ਟੈਸਟ ਲੈਣੇ, ਹੁਣ ਲਿਖਤੀ ਇੰਗਲਿਸ਼ ਟੈਸਟ ਧੰਨਾ ਸਿੰਘ ਤਾਂ ਅਨਪੜ੍ਹ ਆ, ਉਹਦਾ ਪ੍ਰੈਕਟੀਕਲੀ ਉਹ ਸਾਰੀਆਂ ਮਸ਼ੀਨਰੀ ਚਲਾ ਲਿਆ ਕਰੇ, ਤਨਖਾਹ ਵੀ ਮਿਲੇ। ਕਈ ਹੁੰਦਾ ਰਿਟਾਇਰ ਹੋਣ ਵਾਲਾ, 5-4 ਸਾਲ ਰਹਿਣੇ, ਕਹਿੰਦੇ ਮੇਰੇ ਰਿਟਾਇਰ ਹੋਣ 'ਚ। ਹੁਣ ਉਹ ਰਸ਼ੀਆ ਗਾਂ ਵਾਲੇ ਇੰਡੀਆ ਵੀ ਆ ਕੇ ਹਿੰਦੀ ਬੋਲਿਆ ਕਰ ਵੀ ਧੰਨਾ ਸਿੰਘ ਤੇਰਾ ਵੀ ਪ੍ਰੈਕਟੀਕਲ ਹੈ ਤਾਂ ਠੀਕ ਹੈ, ਪਰ ਹੁਣ ਤੇਰੀ ਲਿਖਤੀ ਰੂਪ ਦੇ ਵਿੱਚ ਵੀ ਦੇਖਣਾ ਸੀ ਤੈਨੂੰ। ਧੰਨਾ ਸਿੰਘ ਕਹਿੰਦਾ ਮੈਂ ਆਖਿਆ ਵੀ ਹੁਣ ਉਹ ਅਭਿਆਸੀ ਚੰਗਾ ਸੀਗਾ, ਅਭਿਆਸੀ ਚੰਗਾ ਸੀ ਕਰਕੇ ਮਹਾਰਾਜ ਅੱਗੇ ਅਰਦਾਸ ਸਾਰੇ ਪੇਪਰ ਤੇ ਵਾਹਿਗੁਰੂ ਵਾਹਿਗੁਰੂ ਲਿਖਿਆ, ਕਹਿੰਦਾ ਮੈਂ ਤਾਂ ਇਹੀ ਲਿਖਣਾ ਉਹਦਾ। ਉਹ ਰਸ਼ੀਅਨ ਜਿਹੜੇ ਆਏ ਸੀਗੇ ਉਹ ਕਹਿੰਦੇ ਵੀ ਧੰਨਾ ਸਿੰਘ ਇੰਗਲਿਸ਼ ਤੇਰੀ ਯਾਰ ਬੜੀ ਫਾਸਟ ਹੈ, ਕਹਿੰਦੇ ਹੁਣ ਸਾਨੂੰ ਸਮਝ ਨਹੀਂ ਲੱਗਦੀ ਇਹ ਲਿਖੀ ਤਾਂ ਤੂੰ ਠੀਕ ਹੈ ਇਹ, ਚੱਲ ਕਹਿੰਦੇ ਪ੍ਰੈਕਟੀਕਲ ਹੀ ਦੇਖ ਲੈਂਦੇ ਤੇਰਾ। ਪ੍ਰੈਕਟੀਕਲ ਜਦ ਦੇਖਿਆ ਉਹਦਾ ਉਹ ਜੋ ਚੰਗਾ ਮਾਰ ਸੀ, ਚੱਲ ਧੰਨਾ ਸਿੰਘ ਉਹਨਾਂ ਨੇ ਪਾਸ ਕਰਤਾ। ਧੰਨਾ ਸਿੰਘ ਕਹਿੰਦਾ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਲਿਖਿਆ, ਉਹਨਾਂ ਨੂੰ ਇੰਗਲਿਸ਼ ਦਿਖਣ ਲੱਗ ਗਈ, ਕਹਿੰਦਾ ਕਹਿੰਦੇ ਬੜੀ ਸੁਪੀਰੀਅਰ ਇੰਗਲਿਸ਼ ਤੇਰੀ, ਫਾਸਟ ਇੰਗਲਿਸ਼ ਹੈ। ਇਸ ਕਰਕੇ ਸਤਿਗੁਰੂ ਦਾ ਕਹਿੰਦੇ ਤੂੰ ਮੇਰੇ ਤੇ ਯਕੀਨ ਤਾਂ ਕਰ, ਜੇ ਤੂੰ ਅਨਪੜ੍ਹ ਵੀ ਹੈ ਤਾਂ ਵੀ ਤੈਨੂੰ ਮੈਂ ਤਾਰ ਦੂੰਗਾ, ਜੇ ਤੂੰ ਅਨਪੜ੍ਹ ਤਾਂ ਅਨਪੜ੍ਹਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਰਾਜੇ ਬਣਾ ਦਿੰਦਾ। IAS ਆਫਿਸਰ ਇੰਨੀ ਮਿਹਨਤ ਕਰਦੇ ਤੇ 5 ਬੜੇ ਲੀਡਰ ਬਣ ਜਾਂਦਾ ਕਿ ਨਹੀਂ? ਤੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸਭਨਾ ਗੱਲਾਂ ਸਮਰਾਜ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਇਹ ਮੇਰੇ ਮਨਾਂ ਤੂੰ ਵਾਹਿਗੁਰੂ ਨਾਲ ਜੁੜਿਆ ਰਹੋ। ਬਸ ਤੂੰ ਹੀ ਆਉਣਾ, ਫਿਕਰ ਕਰੀ ਵੀ ਆਹ ਕੰਮ ਇੱਥੋਂ ਹੋਣਾ ਨਹੀਂ, ਤੂੰ ਆਪਣੀ ਸਮਰੱਥਾ ਵੱਲ ਨਾ ਦੇਖ, ਤੂੰ ਵਾਹਿਗੁਰੂ ਦੀ ਸਮਰੱਥਾ ਵੱਲ ਦੇਖ ਵੀ ਉਹ ਕਿੰਨਾ ਵੱਡਾ ਹੈ, ਉਹਦੇ ਹੁੰਦਿਆਂ ਆਪਾਂ ਨੂੰ ਕੀ ਫਿਕਰ ਹੈ। ਇਸ ਕਰਕੇ ਆਪਣਾ ਤਾਂ ਕੰਮ ਹੈ ਉਹਦੇ ਨਾਲ ਜੁੜਨਾ, ਜਿੰਨੀ ਆਪਣੀਆਂ ਕਮੀਆਂ ਹੋਣਗੀਆਂ ਸਤਿਗੁਰੂ ਕਹਿੰਦੇ ਮੈਂ ਤੇਰੀਆਂ ਸਾਰੀਆਂ ਕਮੀਆਂ ਹੀ ਪੂਰੀਆਂ ਕਰ ਦੇਵਾਂਗਾ। ਤੂੰ ਚਿੰਤਾ ਕਿਉਂ ਕਰਦਾ, ਕਿਸੇ ਗੱਲ ਦੀ ਚਿੰਤਾ ਨਾ ਕਰ, ਮੈਂ ਖੁਦ ਕਰੂੰਗਾ ਤੇਰਾ ਕੰਮ, ਤੂੰ ਭਾਵੇਂ ਆਰਾਮ ਨਾਲ ਬੈਠਾ ਰਹੀਂ, ਤੇਰੇ ਕੰਮ ਵਿੱਚ ਕਦੇ ਕੋਈ ਕਮੀ ਨਾ ਪਵੇਗੀ, ਪਰ ਤੇਰਾ ਜਿਹੜਾ ਕੰਮ ਹੈ ਉਹ ਇੱਕੋ ਹੀ ਹੈ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਪਹਿਲਾਂ ਹੀ ਬਖਸ਼ਿਸ਼ ਕੀਤੀ, ਮਨ ਵੱਜੀਆਂ ਵਾਹ ਵਧਾਈਆਂ ਵਾਹਵੇ ਕੰਨਾਂ, ਉਹ ਵੀ ਆਪਣੀ ਸ਼ੁੱਧੀ ਜ਼ਰੂਰੀ ਕਰਨੀ।
ਕਿਸੇ ਨੂੰ ਸੁਣ ਲਓ, ਕੀਰਤਨ ਕਰਨ ਵਾਲਿਆਂ ਨੂੰ ਸੁਣ ਲਓ, ਇਹ ਵੀ ਕਹਿਣਗੇ ਵਧਾਈਆਂ। ਚੰਗਾ ਭਲਾ ਅੱਖਾਂ ਦੇ ਸਾਹਮਣੇ ਜਦ ਅੱਖਰ ਲਿਖਿਆ ਕੰਨਾਂ ਲੱਗਿਆ ਹੋਇਆ ਤਾਂ ਕੋਈ ਵੀ ਮਾਈ ਦਾ ਲਾਲ ਨਹੀਂ ਪੜਦਾ ਇਹਨੂੰ ਠੀਕ। ਚਾਹੇ ਤੁਸੀਂ ਵਰਲਡ ਦੇ ਵਿੱਚ ਕਿਸੇ ਥਾਂ ਵੀ ਚਲੇ ਜਾਓ, ਵਾਧਾਈਆਂ ਪਾਠ ਸਿਰਫ ਉਹੀ ਕਹੂਗਾ ਜਿਹਨੇ ਸੰਥਿਆ ਕੀਤੀ ਹੋਈ ਹੈ, ਨਹੀਂ ਤਾਂ ਵਧਾਈਆਂ ਹੀ ਕਹਿੰਦੇ ਨੇ। ਇੱਥੇ ਵੀ ਤਿੰਨ ਗਲਤੀਆਂ ਨੇ। ਇੱਕ ਪੰਕਤੀ ਵਿੱਚ ਸੱਚੇ, ਆਪਾਂ ਕਹਿਣਾ ਸੱਚੇ ਸਾਹਿਬਾ, ਅਸੀਂ ਜਿਹੜਾ ਸਾਹਿਬਾ ਬੋਲਦੇ ਹਾਂ ਉਹ ਸੱਸੇ ਨੂੰ ਦਲਾਈਆਂ ਲਾ ਦਿੰਦੇ ਹਾਂ ਸਾਹਿਬਾ, ਇੱਥੇ ਸੱਸੇ ਕੰਨਾ ਹੈ, ਸੱਚੇ ਸਾਹਿਬਾ ਕਿਆ ਆਮ ਤੇ ਕਹਿਣਗੇ ਕਿਆ ਨਹੀਂ ਕਰ ਤੇਰੇ। ਇਹ ਚ ਦੋ ਗਲਤੀਆਂ ਨੇ ਇੰਨੇ ਅੱਖਰ ਚ, ਕਿਆ ਨਹੀਂ ਕਰ ਤੇਰੇ, ਕਿਆ ਨਾਹੀਂ ਕਰ ਤੇਰੇ। ਜਿਹੜੀਆਂ ਰਾਰੇ ਨੂੰ ਦੋ ਦਲਾਈਆਂ ਨੇ ਇਹ ਵੀ ਤਕਰੀਬਨ ਛੱਡ ਕੇ ਜਾਂਦੇ ਸਾਰੇ ਜਾਣੇ, ਵਿੱਚੇ ਰਾਗੀ ਵਿੱਚੇ ਆਪਣੀਆਂ ਸੰਗਤਾਂ ਸਾਰੇ ਹੀ ਛੱਡ ਕੇ ਜਾਂਦੇ ਨੇ। ਇਹ ਠੀਕ ਆ ਵੀ ਉਹ ਪੜ੍ਹੇ ਲਿਖੇ ਨੇ, ਸਾਰੀ ਸਿਆਣਪ ਹੈ, ਪਰ ਪੜ੍ਹਨ ਵੇਲੇ ਇੰਨੀ ਗਲਤੀ ਕਰਦੇ ਨੇ ਵੀ ਉਦੋਂ ਪਤਾ ਨਹੀਂ ਕਿਉਂ ਅੱਖਾਂ ਦੇ ਅੱਗੇ ਹਨੇਰਾ ਆ ਜਾਂਦਾ ਵੀ ਤੇਰਾ ਦੀ ਜਗ੍ਹਾ ਤੇਰੇ ਤੇ ਨਾਹੀ ਦੀ ਜਗ੍ਹਾ ਨਹੀਂ ਤੇ ਸਾਹਿਬਾ। ਇਸ ਪ੍ਰਕਾਰ ਸਾਨੂੰ ਆਪਣੇ ਬੋਲਣ ਵਿੱਚ ਬਹੁਤ ਸੁਧਾਰ ਲਿਆਉਣਾ ਚਾਹੀਦਾ, ਜਿਵੇਂ ਸਤਿਗੁਰੂ ਨੇ ਲਿਖਿਆ ਉਵੇਂ ਬੋਲਣਾ ਚਾਹੀਦਾ। ਤੁਸੀਂ ਬੇਸ਼ੱਕ ਕਿਤੇ ਵੀ ਕੀਰਤਨ ਸੁਣਦੇ ਹੋਵੋ, ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਗਲਤ ਬਾਣੀ ਨਾ ਪੜ੍ਹੀ ਜਾਵੇ। ਬੜੇ ਬੜੇ ਕੈਸਟਾਂ ਬਣੀਆਂ ਹੋਈਆਂ ਸੁਖਮਨੀ ਸਾਹਿਬ ਦੀਆਂ, ਪੰਜਾਂ ਬਾਣੀਆਂ ਦੀਆਂ, ਕੀਰਤਨ ਦੀਆਂ, ਪਰ ਮੈਂ ਬਹੁਤ ਘੱਟ ਸੁਣਦਾ। ਜਦੋਂ ਮੈਂ ਸੁਣਦਾ ਤਾਂ ਮੈਂ ਪਹਿਲੀ ਪੰਕਤੀ ਨੂੰ ਸੁਣਦਿਆਂ ਹੀ ਫੜ ਲੈਂਦਾ ਵੀ ਇਹ ਤਾਂ ਇੱਕ ਕਿਸੇ ਗੁਰਮੁਖ ਪਿਆਰੇ ਨੇ, ਬੜੀ ਉੱਚੀ ਹਸਤੀ, ਉਹਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਭਰਿਆ, ਬੜਾ ਸੋਹਣਾ ਸੰਗਤਾਂ ਨਾਲ ਮਿਲ ਕੇ ਭਰਿਆ। ਮੈਂ ਕਹਿੰਦਾ ਜਿੰਨੀਆਂ ਗਲਤੀਆਂ ਉਸ ਗੁਰਮੁਖ ਪਿਆਰੇ ਨੇ ਕੀਤੀਆਂ ਨੇ, ਪਰਮਾਤਮਾ ਹੀ ਜਾਣੇ ਵੀ ਸਧਾਰਨ ਵਿਅਕਤੀ ਨਾਲੋਂ ਵੀ ਵੱਧ ਗਲਤੀਆਂ ਕੀਤੀਆਂ ਉਹਨੇ। ਜਦੋਂ ਉਹਦੀ ਕੋਈ ਸੁਖਮਨੀ ਸਾਹਿਬ ਦਾ ਪਾਠ ਸੁਣੂਗਾ ਆਮ ਬੰਦਾ, ਤਾਂ ਉਹਦੇ ਮੰਗਰ ਲੱਗ ਕੇ ਕੋਲੇ ਇਹਨਾਂ ਵਰਗਾ ਤਾਂ ਕੋਈ ਮਹਾਂਪੁਰਸ਼ ਹੀ ਨਹੀਂ ਹੈ, ਇਹ ਤਾਂ ਬੜੀ ਉੱਚੀ ਹਸਤੀ ਹੈ, ਨਾਲੇ ਉਹ ਆਪਣੇ ਸਾਰਿਆਂ ਵਿੱਚ ਸਤਿਕਾਰਯੋਗ ਵੀ ਨੇ, ਮੈਂ ਵੀ ਉਹਨਾਂ ਨੂੰ ਸਤਿਕਾਰ ਦਿੰਦਾ। ਪਰ ਜਦੋਂ ਗੱਲ ਆਉਂਦੀ ਸੰਥਿਆ ਦੀ, ਗੁਰਬਾਣੀ ਦੀ, ਜਦੋਂ ਉਹ ਗਲਤ ਪੜ੍ਹਦਾ ਕੋਈ ਫੇਰ ਨਹੀਂ ਬਖਸ਼ਿਆ ਜਾਂਦਾ ਕੋਈ, ਉਦੋਂ ਤਾਂ ਦਸਵੇਂ ਪਾਤਸ਼ਾਹ ਕਿਸੇ ਨੂੰ ਬਖਸ਼ਣਗੇ ਨਹੀਂ, ਉਹਦਾ ਲੇਖਾ ਦੇਣਾ ਪੈਣਾ ਸਾਰਿਆਂ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਜਦ ਗੁਰਬਾਣੀ ਪੜ੍ਹਨੀ ਆ ਤਾਂ ਪੂਰੇ ਅਦਬ ਦੇ ਨਾਲ ਪੜ੍ਹੋ, ਸੱਚੇ ਸਾਹਿਬਾ ਕਿਆ ਨਾ ਹੀ ਘਰ ਤੇਰੇ। ਹੇ ਅਕਾਲ ਪੁਰਖ ਸੱਚੇ ਸਾਹਿਬ ਮਾਲਕ ਜੀ, ਤੁਹਾਡੇ ਘਰ ਦੇ ਵਿੱਚ ਕੀ ਨਹੀਂ ਹੈਗਾ? ਘਰ ਤਾਂ ਤੇਰਾ ਸਭ ਕੁਛ ਹੈ, ਤੱਤਾ ਮੁਕਤਾ ਹੈ, ਫਿਰ ਵੀ ਪੜ੍ਹਨ ਲੱਗੇ ਆਪਾਂ ਕਹਿਣਾ ਘਰ ਤਾਂ ਤੱਤੇ ਕੰਨਾਂ ਉੱਤੇ ਬਿੰਦੀ ਲਾ ਦੇਣੀ ਹੈ ਬਿਨਾਂ ਹੀ ਗੱਲ ਤੋਂ, ਪਰ ਤੱਤਾ ਮੁਕਤਾ ਤਾ ਨੰਨਾ ਮੁਕਤਾ ਨਾ, ਇਹ ਅੱਖਰ ਕਈ ਜਗ੍ਹਾ ਆਉਂਦੇ ਨੇ ਗੁਰਬਾਣੀ ਦੇ ਅੰਦਰ, ਤੇ ਸਾਨੂੰ ਉਹ ਵੀ ਧਿਆਨ ਰੱਖਣਾ ਚਾਹੀਦਾ। ਮਹਾਰਾਜ ਕਹਿੰਦੇ ਘਰ ਤਾਂ ਤੇਰਾ ਸਭ ਕੁਛ ਹੈ, ਘਰ ਤਾਂ ਤੇਰੇ ਸਾਰਾ ਕੁਝ ਹੀ ਭਰਿਆ ਪਿਆ, ਭੰਡਾਰੇ ਭਰੇ ਪਏ ਨੇ ਮੁੱਕਦੇ ਨਹੀਂ, ਪਰ ਗੱਲ ਤਾਂ ਕਿਰਪਾ ਤੇਰੀ ਜਿਹਦੇ ਤੇ ਹੁੰਦੀ ਆ ਉਸੇ ਨੂੰ ਪ੍ਰਾਪਤ ਹੁੰਦੀ। ਜਿਸ ਦੇਹ ਸੋ ਪਾਵੇ, ਜਿਹਨਾਂ ਨੂੰ ਤੁਸੀਂ ਦਿੰਦੇ ਹੋ ਪ੍ਰਾਪਤ ਉਹੀ ਕਰਦੇ ਨੇ। ਜੇ ਕਹੀਏ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਵਿੱਚ ਨਾਮ ਨਹੀਂ ਹੈ, ਸਿੱਖੀ ਨਹੀਂ ਹੈ, ਸਾਰਾ ਕੁਛ ਹੈ, ਜੇ ਕਹੀਏ ਇਹਦੇ ਘਰ 'ਚ ਆਹ ਨਹੀਂ ਹੈ, ਤੁਸੀਂ ਕਹੋ ਤਾਂ ਇਹਦੇ ਘਰ 'ਚ ਕੀ ਨਹੀਂ ਹੈ? ਸਾਰਾ ਕੁਝ ਹੈ, ਪਰ ਮਹਾਰਾਜ ਕਹਿੰਦੇ ਜਿਹਨੂੰ ਦਈਏ ਉਹੀ ਪ੍ਰਾਪਤ ਕਰਦਾ। ਸਾਡੀ ਕਿਰਪਾ ਤੋਂ ਬਿਨਾਂ, ਸਾਡੇ ਦਿੱਤੇ ਤੋਂ ਬਿਨਾਂ ਕੋਈ ਬੰਦਾ ਆਪਣੀ ਮਰਜ਼ੀ ਨਾਲ ਆਪੇ ਨਹੀਂ ਲੈ ਸਕਦਾ। ਦੱਦੇ ਨੂੰ ਲਾਂ ਲੱਗੀ ਹੋਈ ਜਿਹੜੀ ਹਾਏ ਨੂੰ ਸਿਹਾਰੀ ਹੈ, ਇਹ ਜਿੰਨੇ ਵੀ ਇਹੋ ਜਿਹੇ ਅੱਖਰ ਆਉਂਦੇ ਨੇ ਕਿ ਪਹਿਲਾਂ ਲੰਬੀ ਆਵਾਜ਼ ਦੇ ਅੱਖਰ ਹੁੰਦੇ ਨੇ, ਬਾਅਦ ਵਿੱਚ ਛੋਟੀ ਆਵਾਜ਼ ਦੇ ਅੱਖਰ ਹੁੰਦੇ ਨੇ, ਲਘੂ ਅਤੇ ਦੀਰਘ ਅੱਖਰ, ਸਿਹਾਰੀ ਖਾਸ ਕਰਕੇ ਜਾਂ ਔਂਕੜ ਖਾਸ ਕਰਕੇ ਜਦੋਂ ਪਿਛਲੇ ਅੱਖਰ ਨੂੰ ਆਉਂਦਾ ਤਾਂ ਉਦੋਂ ਦੇਹੇ ਨਾਲ ਹਾਏ ਨੂੰ ਲਾਂ ਲੱਗ ਜਾਂਦੀ, ਦੇਹ ਦੱਦੇ ਦੀ ਲਾਂ ਹੀ ਲੰਮੀ ਹੋ ਜਾਂਦੀ ਅਤੇ ਹਾਏ ਦੀ ਸਿਹਾਰੀ ਆਪਣੇ ਆਪ ਹੀ ਐਡਜਸਟ ਹੋ ਜਾਂਦੀ ਉਹਦੇ 'ਚ। ਸਹਸ ਸਿਆਣਪਾਂ ਲੱਖ ਹੋਏ, ਉਹ ਜਿਹੜਾ ਹੋਏ ਲੰਮਾ ਕਰਨਾ ਨਾ, ਹਾਏ ਦੀ ਸਿਆਰੀ ਉਹਦੇ 'ਚ ਆਪਣੇ ਆਪ ਹੀ ਬੋਲ ਜਾਣੀ ਹੈ। ਜਿਸ ਦੇ ਹਿੱਸੋ ਪਾਵੇ, ਜਿਹਨੂੰ ਤੁਸੀਂ ਬਖਸ਼ਿਸ਼ ਕਰਕੇ ਦੇ ਦਿੰਦੇ ਹੋ, ਘਰ ਤਾਂ ਤੁਹਾਡੇ ਸਭ ਕੁਛ ਹੀ ਹੈ, ਪਰ ਜਿਹਨੂੰ ਕਿਰਪਾ ਕਰਕੇ ਦੇ ਦਿਓ ਪ੍ਰਾਪਤ ਉਹੀ ਕਰ ਸਕਦਾ ਹੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਹੁਣ ਜਿਹਨਾਂ ਉੱਤੇ ਤੁਸੀਂ ਕਿਰਪਾ ਕਰਕੇ ਫਿਰ ਭੰਡਾਰਾ ਬਖਸ਼ਿਸ਼ ਕਰ ਦਿੰਦੇ ਹੋ, ਉਹ ਤੁਹਾਡੀ ਸਿਫਤ, ਉਹ ਤੁਹਾਡੀ ਸਲਾਹਤਾ, ਉਹ ਨਾਮ ਨੂੰ ਮਨ ਦੇ ਵਿੱਚ ਸਦਾ ਵਾਸਤੇ ਵਸਾ ਵਾਏ ਵਸਾ ਲੈਂਦੇ ਨੇ, ਜਿਹਨਾਂ 'ਤੇ ਤੁਸੀਂ ਕਿਰਪਾ ਕਰਦੇ ਹੋ, ਤੁਹਾਡੀ ਸਿਫਤ ਕਰਦੇ ਨੇ, ਸਿਫਤ ਕਰਦੇ ਨੇ ਇਕੱਲੇ ਬੈਠ ਕੇ, ਸਲਾਹਤਾ ਕਰਦੇ ਨੇ ਬਹੁਤੇ ਇਕੱਠੇ ਹੋ ਕੇ, ਨਾਮ ਨੂੰ ਵਸਾਉਂਦੇ ਨੇ ਮਨ ਦੇ 'ਚ। ਇਹ ਸਿਫਤ ਅਤੇ ਸਲਾਹ ਦੋ ਅੱਖਰ ਨੇ। ਸਿਫਤ ਬੰਦਾ ਇਕੱਲਾ ਬਹਿ ਕੇ ਕਰਦਾ, ਸਲਾਹਤਾ ਬਹੁਤੇ ਜਾਣੇ ਬੈਠ ਕੇ ਕਰਦੇ ਨੇ। ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਘਨੇਰੇ। ਹੁਣ ਨਾਮ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮਨ ਦੇ ਵਿੱਚ ਵਸ ਗਿਆ, ਜਾ ਕੇ ਹਿਰਦੇ 'ਚ ਵਾਸਾ ਕਰ ਗਿਆ, ਉਹਨਾਂ ਦੇ ਹਿਰਦੇ 'ਚ ਬਹੁਤੇ ਸ਼ਬਦ ਵੱਜਣ ਲੱਗ ਪੈਂਦੇ ਨੇ। ਪੰਜ ਸ਼ਬਦ ਜਿਹੜੇ ਹਿਰਦੇ ਅੰਦਰ, ਉਹਨਾਂ ਦੇ ਹਿਰਦੇ 'ਚ ਸਿਮਰਨ ਸ਼ੁਰੂ ਹੋ ਜਾਂਦਾ। ਇੱਕ ਤਾਂ ਹੁੰਦਾ ਆਪਾਂ ਵਾਹਿਗੁਰੂ ਵਾਹਿਗੁਰੂ, ਇੱਕ ਸੰਗੀਤਮਈ ਸਿਮਰਨ ਹੁੰਦਾ, ਅਤਿ ਸੁੰਦਰ ਧੁਨਾਂ ਹੁੰਦੀਆਂ ਜਿਹਦੀਆਂ। ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੁਣਾਈ ਦਿੰਦੀਆਂ ਨੇ, ਜਿਨ੍ਹਾਂ ਨੇ ਸੁਣੀਆਂ ਸਿਰਫ ਉਹਨਾਂ ਨੂੰ ਇਹਦਾ ਗਿਆਨ ਹੋ ਸਕਦਾ। ਪਰ ਇਹ ਹੈ ਕਿ ਉਹਦੇ ਮਨ ਦੇ ਅੰਦਰ ਬਹੁਤ ਸਾਰੀਆਂ ਆਵਾਜ਼ਾਂ ਆਪਣੇ ਆਪ ਹੀ ਉਹਨੂੰ ਪ੍ਰਾਪਤ ਹੋ ਜਾਂਦੀਆਂ ਨੇ, ਹਿਰਦੇ ਦੇ ਵਿੱਚ ਆਪਣੇ ਆਪ ਹੀ ਧੁਨੀ ਹੋਣ ਲੱਗ ਪੈਂਦੀ ਹੈ। ਜਿਵੇਂ ਲਾਵਾਂ ਦੇ ਵਿੱਚ ਮਹਾਰਾਜ ਨੇ ਬਚਨ ਕੀਤਾ, ਹਿਰਦੈ ਹਰ 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 ਧੁਨ ਉਪਜੀ। ਹਿਰਦੇ ਦੇ ਵਿੱਚ ਹਰੀ ਨਾਮ ਦੀ ਧੁਨੀ ਪ੍ਰਗਟ ਹੋ ਜਾਂਦੀ ਹੈ, ਬਹੁਤੇ ਸ਼ਬਦ ਵੱਜਣ ਲੱਗ ਪੈਂਦੇ ਨੇ, ਰੋਮ ਰੋਮ ਜਾਪ ਹੋਣ ਲੱਗ ਪੈਂਦਾ, ਕਈ ਕੁਛ ਹੁੰਦਾ। ਫਿਰ ਇੱਕ ਤਾਂ ਆਪਾਂ ਕੱਟੜਵਾਦੀ ਜਿਹੜੇ ਸ਼ਰ੍ਹਾਂ ਦੇ ਬੰਨੇ ਹੋਏ ਹਾਂ, ਆਪਾਂ ਇੱਕ ਗੱਲ ਨੂੰ ਵੀ ਬਾਹਰ ਨਹੀਂ ਲਿਜਾ ਸਕਦੇ ਸੰਗਤ ਵਿੱਚ। ਸੋ ਕੋਈ ਬਹੁਤ ਤਕੜੇ ਅਭਿਆਸੀ ਪੁਰਸ਼ ਸੀਗੇ, ਕਹਿੰਦੇ ਸੰਗਤ ਵਿੱਚ ਜਦ ਤੂੰ ਕਥਾ ਕਰਦਾ ਇਉਂ ਕਰਿਆ ਕਰ, ਜਿਵੇਂ ਕਹਿੰਦੇ ਟਾਂਗੇ ਵਾਲੇ ਨੇ ਘੋੜੀ ਬੰਨੀ ਹੁੰਦੀ ਆ ਨਾ ਮੂਹਰੇ, ਕਹਿੰਦੀ ਉਹਦੀ ਅੱਖਾਂ ਦੇ ਉੱਤੇ ਚਮੜਾ ਬੰਨਿਆ ਹੁੰਦਾ ਉਹਨੇ, ਉਹ ਘੋੜੀ ਨੂੰ ਨਾ ਖੱਬੇ ਦਿਖੇ ਨਾ ਸੱਜੇ ਦਿਖੇ, ਸਿੱਧੀ ਭੱਜੀ ਜਾਂਦੀ ਆ ਉਹ। ਸੰਗਤ ਵਿੱਚ ਤਾਂ ਕਥਾ ਇਉਂ ਕਰਨੀ ਚਾਹੀਦੀ। ਕਹਿੰਦੇ ਤੂੰ ਜਦੋਂ ਬਾਹਰ ਦੀਆਂ ਗੱਲਾਂ ਥੋੜ੍ਹੀਆਂ ਕਰਨ ਲੱਗ ਪੈਂਦਾ ਅਧਿਆਤਮਕ, ਕਹਿੰਦੇ ਉਦੋਂ ਫਿਰ ਜਿਹੜੀ ਆ ਨਾ ਸੰਗਤ ਦੇ ਵਿੱਚ ਖਲਬਲੀ ਮੱਚ ਜਾਂਦੀ, ਕਿਉਂਕਿ ਉਹ ਲੋਕ ਉੱਥੋਂ ਤੱਕ ਪਹੁੰਚੇ ਨਹੀਂ ਹੁੰਦੇ। ਕਹਿੰਦੇ ਜਦੋਂ ਆਪਣੇ ਘਰੇ ਲਿਜਾ ਕੇ ਘੋੜੀ ਨੂੰ ਖੜੀ ਕਰ ਦਿੰਦਾ, ਉਹਦੇ ਅੱਖਾਂ ਤੋਂ ਚਮੜਾ ਲਾਹ ਦਿੰਦਾ, ਉਦੋਂ ਖੱਬੇ ਸੱਜੇ ਝਾਕਦੀ ਹੈ। ਕਿਉਂਕਿ ਅਧਿਆਤਮਕ ਵਿਅਕਤੀਆਂ ਕੋਲ ਬੈਠ ਕੇ ਹੀ ਅਧਿਆਤਮਕ ਗੱਲ ਕਰਨੀ ਚਾਹੀਦੀ। ਤੀਜੇ ਬੰਦੇ ਕੋਲ ਜੇ ਗੱਲ ਕਰੀਏ, ਕਹਿੰਦਾ ਉਹ ਮੈਨੂੰ ਆਪ ਕਹਿੰਦੇ ਸੀ, ਮੈਂ ਕਿਹਾ ਮੈਨੂੰ ਆਪ ਲੋਕ ਕਹਿੰਦੇ ਵੀ ਇਹ ਮੂਰਖ ਹੈ, ਕੋਈ ਕਹੂਗਾ ਇਹ ਝੱਲਾ, ਕੋਈ ਕਹੂਗਾ ਗੱਪੀ ਬੜਾ, ਬਹੁਤ ਗੱਪਾਂ ਮਾਰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਹੁਣ ਜਿਹੜੇ ਕਹਿੰਦੇ ਵਾਜੇ ਸ਼ਬਦ ਘਨੇਰੇ, ਤਾਂ ਹੁਣ ਗੁਰੂ ਅਮਰਦਾਸ ਜੀ ਕਹਿੰਦੇ ਨੇ ਤਾਂ ਮੈਂ ਇੰਨੀ ਕਹਿੰਦਾ ਬਹੁਤੇ ਸ਼ਬਦ ਵੱਜਦੇ, ਬਸ ਇਹਦੀ ਵਿਆਖਿਆ ਕਰਨੀ ਔਖੀ ਹੈ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਫਿਰ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਵੀਪਸਾ ਅਲੰਕਾਰ, ਫਿਰ ਉਸੇ ਨੂੰ ਦੁਬਾਰਾ ਕਹਿਣਾ ਅੱਖਰ ਨੂੰ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਹੇ ਮੇਰੇ ਸੱਚੇ ਮਾਲਕ, ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਕਿ ਤੁਹਾਡੇ ਘਰ ਦੇ ਵਿੱਚ ਕੀ ਨਹੀਂ ਹੈਗਾ, ਤੁਹਾਡੇ ਘਰ ਵਿੱਚ ਸਾਰਾ ਕੁਝ ਹੀ ਹੈ, ਪਰ ਜਿਹਨੂੰ ਦਿੰਦੇ ਹੋ ਪ੍ਰਾਪਤ ਉਹੀ ਕਰਦਾ ਹੈ। ਸਾਚਾ ਨਾਮ ਮੇਰਾ ਆਧਾਰ। ਧੰਨ ਗੁਰੂ ਅਮਰਦਾਸ ਮਹਾਰਾਜ ਚੌਥੀ ਪੌੜੀ 'ਚ ਫਰਮਾਉਂਦੇ ਨੇ ਕਿ ਜਿਹੜਾ ਸੱਚਾ ਨਾਮ ਹੈ ਨਾ ਪਰਮੇਸ਼ਰ ਦਾ, ਇਹੀ ਮੇਰਾ ਆਧਾਰੋ ਹੈ। ਆੜੇ ਕੰਨਾਂ, ਤੱਦੇ ਕੰਨਾਂ, ਰਾਰੇ ਹੋੜਾ, ਆਧਾਰੋ, ਕਿਉਂਕਿ ਸੱਚਾ ਨਾਮ ਹੀ ਮੇਰਾ ਆਸਰਾ ਹੈ। ਜਿਹੜਾ ਨਾਮ ਹੈ ਆਸਰਾ, ਭੋਜਨ, ਖੁਰਾਕ, ਇਹੀ ਚੀਜ਼ ਹੈ। ਮਹਾਰਾਜ ਕਹਿੰਦੇ ਸੱਚਾ ਨਾਮ ਹੀ ਮੇਰਾ ਆਧਾਰ। ਇਹ ਹੁਣ ਪੰਗਤੀ ਹੈ ਆਨੰਦ ਸਾਹਿਬ ਦੀ, ਇਹ ਆਪਾਂ ਅੱਜ ਜ਼ਿੰਦਗੀ 'ਚ ਹਜ਼ਾਰਾਂ ਵਾਰੀ ਪੜ੍ਹੀ ਹੈ, ਪਰ ਇਹ ਪੰਗਤੀ ਨੇ ਜੋ ਕਿਹਾ ਹੈ ਉਹਦੇ ਉੱਤੇ ਸਾਡਾ ਅਮਲ ਨਹੀਂ ਹੋਇਆ। ਗੁਰੂ ਅਮਰਦਾਸ ਜੀ ਨੇ ਕਿਹਾ ਕਿ ਨਾਮ ਹੀ ਮੇਰਾ ਆਸਰਾ ਹੈ, ਪਰ ਆਪਾਂ ਨੇ ਕਦੇ ਨਾਮ ਨੂੰ ਆਸਰਾ ਨਹੀਂ ਬਣਾਇਆ। ਗੁਰੂ ਨਾਨਕ ਦੇਵ ਜੀ ਕਹਿੰਦੇ ਆਖਾਂ ਜੀਵਾਂ ਵਿਸਰਾ ਮਰ ਜਾਓ, ਜੇ ਮੈਂ ਕਹਿੰਦਾ ਵਾਹਿਗੁਰੂ ਤਾਂ ਮੈਂ ਜਿਉਂਦਾ, ਜੇ ਨਹੀਂ ਕਹਿੰਦਾ ਤਾਂ ਮੇਰਾ ਮਰਨਾ ਹੁੰਦਾ। ਕਥਾ ਸਾਰੀ ਨਾਮ ਦੇ ਉੱਤੇ ਹੁੰਦੀ ਹੈ, ਕਥਾ ਪੂਰੀ ਦਾ ਨਿਚੋੜ ਹੀ ਨਾਮ ਹੁੰਦਾ। ਹਮੇਸ਼ਾ ਇਹੀ ਗੱਲ ਆਉਣੀ ਸਾਡੇ ਸਾਹਮਣੇ, ਪੂਰੀ ਗੁਰਬਾਣੀ ਨਾਮ ਦਾ, ਜਿੰਨਾ ਵੀ ਵਿਆਖਿਆ ਹੋਣੀ ਗੁਰਬਾਣੀ 'ਚ ਨਾਮ ਦੀ ਹੋਣੀ। ਮਹਾਰਾਜ ਨੇ ਆਪਣਾ ਕੋਸ਼ਿਸ਼ ਕਰ ਕਰਕੇ ਆਪਾਂ ਨੂੰ ਨਾਮ ਵਾਲੇ ਪਾਸੇ ਲਾਉਣਾ। ਮਹਾਰਾਜ ਕਹਿੰਦੇ ਸੱਚਾ ਨਾਮ ਹੀ ਮੇਰਾ ਆਸਰਾ, ਮੇਰੀ ਖੁਰਾਕ ਬਣ ਚੁੱਕਿਆ, ਮੇਰੀ ਰੂਹ ਦੀ ਖੁਰਾਕ ਹੈ ਇਹ ਜਿਹੜਾ ਨਾਮ ਹੈ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਿਉਂਕਿ ਸੱਚਾ ਨਾਮ ਹੀ ਮੇਰਾ ਅੰਦਰਲਾ ਆਸਰਾ ਹੈ, ਮੇਰੀਆਂ ਸਾਰੀਆਂ ਹੀ ਜਿਹੜੀਆਂ ਅੰਦਰਲੀਆਂ ਭੁੱਖਾਂ ਸੀ, ਮੇਰੀਆਂ ਪਦਾਰਥਕ ਭੁੱਖਾਂ ਵੀ, ਹੋਰ ਪ੍ਰਕਾਰ ਦੀਆਂ, ਇਹ ਤਾਂ ਹੁਣ ਜਗਿਆਸੂ ਦੇ ਮੁਤਾਬਕ ਭੁੱਖਾਂ ਨੇ। ਦੇਖੋ ਸਧਾਰਨ ਬੰਦੇ ਦੀ, ਬੱਚੇ ਦੀ ਭੁੱਖ ਹੈ ਦੁੱਧ ਦੀ, ਰੋਟੀ ਨਹੀਂ ਖਾ ਸਕਦਾ, ਕਿਸੇ ਦੀ ਰੋਟੀ ਦੀ ਭੁੱਖ ਹੈ, ਕਿਸੇ ਦੀ ਹੋਰ ਕੋਈ ਭੁੱਖ ਹੈ, ਕਿਸੇ ਦੀ ਹੋਰ ਕੋਈ ਭੁੱਖ ਹੈ। ਭੁੱਖ ਤਾਂ ਆਪੋ ਆਪਣੀ, ਭੁੱਖ ਤਾਂ ਅੱਖਾਂ ਨੂੰ ਵੀ ਲੱਗਦੀ ਹੈ। ਗੁਰੂ ਅਮਰਦਾਸ ਮਹਾਰਾਜ ਮਾਰੂ ਰਾਗ 'ਚ ਕਹਿੰਦੇ, ਰੂਪੀ ਭੁੱਖ ਨਾ ਉਤਰੇ ਜਾਂ ਦੇਖਾਂ ਤਾਂ ਭੁੱਖ। ਅੱਖਾਂ ਨੂੰ ਰੂਪ ਦੇਖਣ ਦੀ ਭੁੱਖ ਹੈ, ਕੰਨਾਂ ਨੂੰ ਚੁਗਲੀਆਂ ਸੁਣਨ ਦੀ ਭੁੱਖ ਲੱਗੀ ਰਹਿੰਦੀ ਹੈ, ਅੰਦਰ ਵੀ ਭੁੱਖ ਲੱਗਦੀ। ਭੁੱਖ ਤਾਂ ਸਾਰੇ ਸਰੀਰ ਨੂੰ ਹੀ, ਉਹ ਤਾਂ ਸਧਾਰਨ ਵਿਅਕਤੀ ਦੀ ਗੱਲ ਹੈ, ਪਰ ਤੁਹਾਨੂੰ ਕਿਹੜੀ ਭੁੱਖ ਹੈ ਮਹਾਰਾਜ? ਭੁੱਖਾਂ ਸਭ ਗਵਾਈਆਂ। ਮਹਾਰਾਜ ਕਹਿੰਦੇ ਸਾਨੂੰ ਤਾਂ ਇਹ ਭੁੱਖ ਹੈ ਕਿ ਅਸੀਂ ਸੰਗਤ ਨੂੰ ਨਾਮ ਜਪਾਈਏ, ਅਸੀਂ ਸੰਗਤ ਦਾ ਭਲਾ ਕਰੀਏ। ਸਾਡੀ ਤਾਂ ਭਾਈ ਭੁੱਖ ਵੀ ਨਿਰਾਲੀ ਹੈ ਤੁਹਾਡੇ ਨਾਲੋਂ, ਗੁਰੂ ਨਾਨਕ ਦੇਵ ਜੀ ਜਿਹੜੀ ਭੁੱਖ। ਇਸ ਕਰਕੇ ਮਹਾਰਾਜ ਆਪਾਂ ਨੂੰ ਵੀ ਕਹਿੰਦੇ, ਜਿਹਨੇ ਨਾਮ ਨੇ ਮੇਰੀਆਂ ਸਾਰੀਆਂ ਭੁੱਖਾਂ, ਕਹਿੰਦੇ ਤੁਹਾਡੀਆਂ ਭੁੱਖਾਂ ਵੀ ਨਾਮ ਦੂਰ ਕਰੇਗਾ। ਜਿਹਨੀ ਭੁੱਖ ਲੱਗਦੀ ਆਪਣੇ ਪਦਾਰਥਾਂ ਦੀ, ਤ੍ਰਿਸ਼ਨਾ ਦੀ ਭੁੱਖ, ਪਦਾਰਥਾਂ ਦੀ ਭੁੱਖ, ਰੋਟੀ ਦੀ ਭੁੱਖ, ਹੋਰ ਸਾਰੀਆਂ ਭੁੱਖਾਂ ਨੂੰ ਨਾਮ ਹੀ ਦੂਰ ਕਰਦਾ। ਜਦੋਂ ਨਾਮ ਹਿਰਦੇ 'ਚ ਆਉਂਦਾ ਇਨਸਾਨ ਦੇ ਘਰ ਸ਼ਾਂਤ ਪਹਿਲਾ ਕੰਮ ਕਰਦਾ ਹੈ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਇੱਥੇ ਵੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੱਚੇ ਨਾਮ ਨੂੰ ਸਾਰਾ ਦਿਨ ਆਪਣਾ ਆਸਰਾ ਬਣਾ ਲਿਆ ਹੈ, ਜਿਨ੍ਹਾਂ ਨੇ ਨਾਮ ਜਪਣ ਨੂੰ ਹੀ ਪਹਿਲ ਦਿੱਤੀ ਹੈ, ਘਰ ਸ਼ਾਂਤ। ਨਾਮ ਨੇ ਪਹਿਲਾਂ ਉਹਦੇ 'ਚ ਸ਼ਾਂਤੀ ਦੇਣੀ, ਨਾਮ ਨੇ ਪਹਿਲਾਂ ਇਕਾਗਰਤਾ ਤੁਹਾਨੂੰ ਪ੍ਰਦਾਨ ਕਰਨੀ, ਕਿਉਂਕਿ ਇਕਾਗਰਤਾ ਹੀ ਇੱਕ ਵੱਡੀ ਚੀਜ਼ ਹੈ ਜਿਹੜੀ ਸਾਨੂੰ ਸਾਰਾ ਕੁਝ ਦੇ ਸਕਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਮੇਰੇ ਅੰਦਰ ਜਿਹੜਾ ਸੀ ਆਤਮਕ ਆਨੰਦ ਪ੍ਰਗਟ ਹੋ ਗਿਆ, ਆ ਕੇ ਵਸ ਗਿਆ ਹੈ, ਸ਼ਾਂਤੀ ਪ੍ਰਾਪਤ ਹੋ ਗਈ ਹੈ, ਸੰਕਲਪ ਵਿਕਲਪ ਖੜੇ ਨਹੀਂ ਹੁੰਦੇ ਕੋਈ, ਕਿਉਂਕਿ ਮੇਰੇ ਕੋਲ ਸਾਰਿਆਂ ਨਾਲੋਂ ਵੱਡੀ ਕਿਰਪਾ ਹੋ ਗਈ, ਨਾਮ ਜੋ ਆ ਗਿਆ ਮੇਰੇ ਪਾਸ, ਛੋਟੀਆਂ ਛੋਟੀਆਂ ਇੱਛਾਵਾਂ ਹੀ ਖਤਮ ਹੋ ਗਈਆਂ ਨੇ। ਜਿਨ੍ਹਾਂ ਦੇ ਕੋਲ ਬਹੁਤ ਸਾਰਾ ਧਨ ਇਕੱਠਾ ਆ ਜਾਂਦਾ ਹੈ, ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਇਸੇ ਪ੍ਰਕਾਰ ਜਿਨ੍ਹਾਂ ਕੋਲ ਨਾਮ ਆ ਗਿਆ, ਨਾਮ ਆਉਂਦਾ ਬੁਲਾਓ, ਨਾਮ ਨੂੰ ਆਵਾਜ਼ ਦਿਓ, ਜਪੋ, ਫਿਰ ਮਹਾਰਾਜ ਕਹਿੰਦੇ ਨਾਮ ਆਉਂਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਹਨੇ ਇੱਛਾ ਸਭ ਪੁਜਾਈਆਂ, ਸਾਰੀਆਂ ਇੱਛਾ ਮੇਰੀਆਂ ਪੂਰੀਆਂ ਕਰ ਦਿੱਤੀਆਂ ਨਾਮ ਨੇ। ਇੱਕ ਵੀ ਪੰਗਤੀ ਨਾਮ ਤੋਂ ਖਾਲੀ ਨਹੀਂ ਜਾਊਗੀ। ਜੇ ਤੁਸੀਂ ਕਹੋਗੇ ਨਾਮ ਨਹੀਂ ਹੈ ਗੁਰੂ ਘਰ 'ਚ, ਇੱਕ ਪੰਗਤੀ ਵੀ ਨਾਮ ਤੋਂ ਖਾਲੀ ਨਹੀਂ ਜਾਣੀ, ਹਰੇਕ ਪੰਗਤੀ ਵਿੱਚ ਹੀ ਨਾਮ ਹੀ ਆਉਣਾ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਵਾਂ, ਬਲਿਹਾਰ ਗੁਰੂ ਅੰਗਦ ਦੇਵ ਮਹਾਰਾਜ ਤੋਂ, ਗੁਰੂ ਨਾਨਕ ਦੇਵ ਜੀ ਤੋਂ, ਜਿਸ ਦੀਆਂ ਇਹ ਵਡਿਆਈਆਂ, ਜਿਹਦੀਆਂ ਇਹ ਵੱਡੀਆਂ ਵਡਿਆਈਆਂ ਕਿ ਮੈਨੂੰ ਨਾਮ ਨਾਲ ਜੋੜਿਆ, ਸੱਚੇ ਪਾਤਸ਼ਾਹ ਨੇ ਮੈਨੂੰ ਮੂਲ ਚੀਜ਼ ਬਖਸ਼ਿਸ਼ ਕਰ ਦਿੱਤੀ, ਮਹਾਰਾਜ ਨੇ ਮੈਨੂੰ ਵੀ ਖਜ਼ਾਨਾ ਹੀ ਬਣਾ ਦਿੱਤਾ। ਤਾਂਹੀਓ ਤੀਸਰੇ ਪਾਤਸ਼ਾਹ ਕਹਿੰਦੇ ਇਹੋ ਧਨ ਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ, ਕਹਿ ਨਾਨਕ ਸੁਣੋ ਸੰਤ ਹੋ। ਆਪਾਂ ਨੂੰ ਕਹਿੰਦੇ ਨੇ ਸੁਣੋ ਭਾਈ ਸਾਰੇ ਸੰਤੋ, ਗੁਰਮੁਖੋ ਪਿਆਰਿਓ ਸਾਧ ਸਿੰਘ ਜੀ, ਸ਼ਬਦ ਤਰਹੋ ਪਿਆਰੋ, ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ ਇਹਦੇ 'ਚ ਪਿਆਰ ਕਰੋ। ਸ਼ਬਦ ਕੀ ਕਹਿੰਦਾ? ਸ਼ਬਦ ਜਿਹੜਾ ਵਾਹਿਗੁਰੂ ਮੰਤਰ ਹੈ, ਇਹਦੇ 'ਚ ਪਿਆਰ ਕਰੋ, ਮੂਲ ਮੰਤਰ ਵਿੱਚ ਪਿਆਰ ਪਾਓ, ਆਪਣਾ ਗੁਰਬਾਣੀ ਨਾਲ ਪਿਆਰ ਕਰੋ, ਗੁਰੂ ਦੇ ਉਪਦੇਸ਼ ਵਿੱਚ ਪਿਆਰ ਕਰੋ। ਮਹਾਰਾਜ ਕਿਹੜਾ ਸ਼ਬਦ? ਕਹਿੰਦੇ ਸੱਚਾ ਨਾਮ ਮੇਰਾ ਆਧਾਰ। ਕਹਿੰਦੇ ਜਿਹੜਾ ਨਾਮ ਹੈ ਇਹੀ ਸ਼ਬਦ ਹੈ, ਸੱਚੇ ਨਾਮ ਨੂੰ ਹੀ ਆਪਣਾ ਆਸਰਾ ਬਣਾਓ। ਤੁਸੀਂ ਦੁੱਖ ਵਿੱਚ ਸੁੱਖ ਵਿੱਚ ਬੈਠਦੇ ਉੱਠਦੇ ਹਰ ਵਕਤ ਨਾਮ ਨੂੰ ਆਸਰਾ ਰੱਖੋ ਆਪਣਾ। ਕਿੰਨੀ ਤਕਲੀਫ ਹੁੰਦੀ ਹੈ ਆਪਾਂ ਨੂੰ, ਕਈ ਵਾਰ ਤਾਂ ਬਹੁਤੇ ਹੀ ਔਖੇ ਹੋ ਜਾਂਦੇ, ਗ੍ਰਸਤ ਵਿੱਚ ਇੰਨੀਆਂ ਔਖਿਆਈਆਂ ਆ ਜਾਂਦੀਆਂ ਕਈ ਵਾਰੀ, ਤਾਂ ਵੀ ਵਾਹਿਗੁਰੂ ਮੰਤਰ ਦੇ ਵਿੱਚ ਧਿਆਨ ਜਾਣਾ ਚਾਹੀਦਾ। ਵਾਹਿਗੁਰੂ ਮੰਤਰ ਲਿਖ ਲਓ, ਚਾਹੇ ਸਟਿੱਕਰ ਲਾ ਲਓ ਵੱਡਾ ਸਾਰਾ, ਉਹਦੇ ਵੱਲ ਦੇਖੀ ਜਾਣਾ ਬਸ। ਗੁਰਮੂਰਤ ਗੁਰ ਸ਼ਬਦ ਹੈ, ਸਾਡੀ ਮੂਰਤ ਕੀ ਹੈ? ਗੁਰ ਸ਼ਬਦ ਹੈ, ਵਾਹਿਗੁਰੂ ਮੰਤਰ ਹੀ ਸਾਡੇ। ਬਸ ਲੋਕ ਤਸਵੀਰਾਂ ਨੂੰ ਦੇਖਦੇ ਨੇ, ਅਸੀਂ ਵਾਹਿਗੁਰੂ ਮੰਤਰ ਨੂੰ ਦੇਖਣਾ। ਮਹਾਰਾਜ ਕਹਿੰਦੇ ਵਾਹਿਗੁਰੂ ਮੰਤਰ ਵਿੱਚ ਧਿਆਨ ਲਾਓ, ਜਪੀ ਜਾਓ, ਦੇਖੀ ਜਾਓ, ਅਤੇ ਬੇਨਤੀ ਕਰੀ ਜਾਓ ਕਿ ਮਹਾਰਾਜ ਤੁਸੀਂ ਕਿਰਪਾ ਕਰਨੀ ਹੈ। ਮਹਾਰਾਜ ਕਹਿੰਦੇ ਜੇ ਸੱਚੇ ਨਾਮ ਨੂੰ ਹੀ ਆਧਾਰ ਬਣਾ ਲਓਗੇ, ਹੁਣ ਆਪਾਂ ਤਾਂ ਚੱਲੇ ਨਹੀਂ ਨਾ ਇਸ ਪਾਸੇ ਨੂੰ, ਜਿਨ੍ਹਾਂ ਨੇ ਆਧਾਰ ਬਣਾਇਆ ਹੋਇਆ
ਉਹ ਸਾਨੂੰ ਕਦੇ ਕਦੇ ਮਹਾਂਪੁਰਸ਼ ਕਿਹਾ ਕਰਦੇ ਸੀ, ਕਹਿੰਦੇ ਐਸੀ ਕਿਰਪਾ ਵੀ ਹੋ ਜਾਂਦੀ ਹੈ, ਕਹਿੰਦੇ 3 ਮਹੀਨੇ ਰੋਟੀ ਨਹੀਂ ਖਾਧੀ ਮੈਂ, 3 ਮਹੀਨੇ ਪਾਣੀ ਵੀ ਨਹੀਂ ਪੀਤਾ ਮੈਂ, 3 ਮਹੀਨੇ ਮੈਂ ਸੁੱਤਾ ਵੀ ਨਹੀਂ, ਕਹਿੰਦੇ ਫਿਰ ਵੀ ਰਸ ਬੜਾ ਸੀ, ਫਿਰ ਵੀ ਬੜੀ ਕਿਰਪਾ ਸੀ ਮਹਾਰਾਜ ਦੀ। ਨਾਮ ਜਪਣ ਵਾਲਿਆਂ ਲਈ ਤਾਂ ਫਿਰ ਨਾਮ ਹੀ ਆਧਾਰ ਬਣ ਜਾਂਦਾ, ਜਿਵੇਂ ਅਮਲੀ ਨੂੰ ਅਮਲ, ਚਾਹ ਪੀਣ ਵਾਲਿਆਂ ਨੂੰ ਚਾਹ ਹੀ ਵੱਡੀ ਬਣ ਜਾਂਦੀ ਹੈ, ਰੋਟੀ ਖਾਣ ਵਾਲੇ ਨੂੰ ਰੋਟੀ। ਜੋ ਕੋਈ ਬੰਦਾ ਜਿਹੜੀ ਚੀਜ਼ ਖਾਣ ਲੱਗ ਜਾਂਦਾ ਉਹਦਾ ਹੀ ਆਧਾਰ ਉਹਦੇ ਸਰੀਰ 'ਚ ਐਡਜਸਟਮੈਂਟ ਉਸੇ ਤਰ੍ਹਾਂ ਹੀ ਹੋ ਜਾਂਦੀ ਹੈ। ਸੋ ਤਿੱਬਤੀ ਲੋਕਾਂ ਦੀ ਇੱਕ ਗੱਲ ਸੁਣੀ ਸੀ, ਉਹ ਤਿੱਬਤੀ ਲੋਕ ਕਹਿੰਦੇ ਹੁੰਦੇ ਸੀ, ਕਹਿੰਦੇ ਜਿਹੜੀ ਆਪਾਂ ਦਵਾਈਆਂ ਖਾਂਦੇ ਹਾਂ ਉਹ 6 ਦਿਨ ਤੋਂ ਵੱਧ ਕੋਈ ਦਵਾਈ ਨਹੀਂ ਦਿੰਦੇ ਕਿਸੇ ਨੂੰ। ਕਹਿੰਦੇ ਜਦੋਂ ਬੰਦਾ 12 ਦਿਨ ਦਾ ਜਾਂ 7ਵੇਂ 8ਵੇਂ ਦਿਨ ਤੱਕ ਦਵਾਈ ਖਾਂਦਾ, ਉਹਦੇ ਸਰੀਰ ਨੂੰ ਹੀ ਦਵਾਈ ਚੇਂਜ ਕਰ ਦਿੰਦੀ ਹੈ, ਬਦਲ ਦਿੰਦੀ ਸਰੀਰ ਨੂੰ। ਇਸ ਕਰਕੇ ਆਪਾਂ ਜਿਹੜੀ ਚੀਜ਼ ਲਗਾਤਾਰ ਹੀ ਖਾਈ ਜਾਂਦੇ ਹਾਂ ਉਹ ਚੀਜ਼ ਆਪਣੇ ਨੂੰ ਸਾਰੇ ਸਰੀਰ ਨੂੰ ਅਤੇ ਮਾਨਸਿਕ ਤੌਰ 'ਤੇ ਸਭ ਕੁਛ ਬਦਲ ਹੀ ਦਿੰਦੀ ਆਪਣਾ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਨਾਮ ਨੂੰ ਹੀ ਆਪਣਾ ਆਧਾਰ ਮੰਨ ਕੇ ਚੱਲੋ, ਨਾਮ ਹੀ ਮੇਰੀ ਰੋਟੀ ਹੈ, ਨਾਮ ਹੀ ਮੇਰਾ ਪਾਣੀ ਹੈ, ਨਾਮ ਹੀ ਮੇਰੀ ਨੀਂਦ ਹੈ, ਨਾਮ ਹੀ ਮੇਰਾ ਸਭ ਕੁਛ ਹੈ। ਜਦੋਂ ਨਾਮ ਨੂੰ ਹੀ ਮੰਨ ਲਿਆ, ਹੁਣ ਤੁਸੀਂ ਕਹੋ ਵੀ ਇਹ ਨਾਮ ਹੀ ਕਰੀ ਜਾਂਦਾ, ਨਹੀਂ ਮੈਂ ਨਹੀਂ ਕਹਿੰਦਾ, ਇੱਥੇ ਜੋ ਮਹਾਰਾਜ ਨੇ ਲਿਖਿਆ ਮੈਂ ਤਾਂ ਤੁਹਾਨੂੰ ਉਹੀ ਕਹਿੰਦਾ। ਕਈਆਂ ਨੂੰ ਨਾਮ ਨਾਲ ਥੋੜ੍ਹੀ ਜਿਹੀ ਚਿੜ ਜੀ ਆਉਂਦੀ ਹੈ ਨਾ, ਵੀ ਨਾਮ ਨੂੰ ਹੀ ਕਹੀ ਜਾਂਦਾ ਹਰ ਵਕਤ, ਇਹ ਵਾਹਿਗੁਰੂ ਹੀ ਕਰੀ ਜਾਂਦਾ, ਇਹ ਸਤਨਾਮ ਵਾਹਿਗੁਰੂ ਕਿਹਾ ਜਾਂਦਾ। ਤਾਂ ਮੈਂ ਤਾਂ ਕਹਿੰਦਾ ਕਿ ਮਹਾਰਾਜ ਮੈਨੂੰ ਕਹਿੰਦੇ, ਮੈਂ ਅੱਗੇ ਤੁਹਾਨੂੰ ਸੁਣਾ ਦਿੰਦਾ। ਇਸ ਕਰਕੇ ਕਿਉਂਕਿ ਜਿਹੜਾ ਬੰਦਾ ਹਾਲੇ ਗੁਰਮਤ 'ਚ ਨਹੀਂ ਆਇਆ, ਹਾਲੇ ਦੁਰਮਤ ਹੈ ਜਿਹਦੇ ਅੰਦਰ, ਉਹਨੂੰ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਹੁੰਦਾ। ਸਿਰਫ ਗੁਰਮਤ ਜਿਹਨੇ ਗ੍ਰਹਿਣ ਕੀਤੀ ਉਹਨੂੰ ਹੀ ਨਾਮ ਦਾ ਗਿਆਨ ਹੁੰਦਾ ਕਿ ਵਿਸ਼ੇਸ਼ ਜਿਹੜੀ ਚੀਜ਼ ਆ ਉਹ ਨਾਮ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਨਾਮ ਦਾ ਹੀ ਆਧਾਰ ਬਣਾਓ ਆਪਣੇ ਅੰਦਰ, ਅਤੇ ਨਾਮ ਨੂੰ ਹੀ ਜਪੋ, ਕੋਸ਼ਿਸ਼ ਕਰੋ ਕਿ ਅਸੀਂ ਇੱਥੇ ਗ੍ਰਹਿਣ ਕਰਨ ਆਏ ਹਾਂ, ਜੋ ਕੁਝ ਸੁਣਨਾ ਹੈ ਸੁਣ ਕੇ ਗ੍ਰਹਿਣ ਕਰ ਲਈਏ ਤਾਂ ਉਹ ਸਾਰੇ ਨਾਲੋਂ ਵੱਡੀ ਗੱਲ ਹੁੰਦੀ ਹੈ। ਜੇ ਅੰਦਰ ਮਨ ਦੇ ਅੰਦਰ ਇਹ ਚੀਜ਼ ਬਣਾ ਲਈਏ ਕਿ ਸੱਚੇ ਨਾਮ ਦਾ ਆਸਰਾ ਮਹਾਰਾਜ ਸਾਨੂੰ ਵੀ ਬਖਸ਼ੋ ਅਤੇ ਨਾਮ ਆਪਾਂ ਵੀ ਜਪੀਏ, ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਵੀ ਨਾਮ ਦਾ ਹੀ ਆਧਾਰ ਬਣਾ ਦੇਣਗੇ ਅੰਦਰ, ਕਿਉਂਕਿ ਆਪਾਂ ਨੇ ਨਾਮ ਦਾ ਆਧਾਰ ਜਿਹੜਾ ਪਹਿਲਾਂ ਨਹੀਂ ਬਣਾਇਆ। ਬਚਪਨ ਤੋਂ ਲੈ ਕੇ ਪਹਿਲਾਂ ਪਿਆਰ ਲੱਗਾ ਥਣ ਦੁੱਧ, ਦੋਏ ਮਾਂ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਇਹ ਗੱਲਾਂ ਚਿੰਬੜ ਗਈਆਂ ਆਪਾਂ ਨੂੰ, ਰੋਟੀ ਚਾਹ ਸ਼ੁਰੂ ਤੋਂ ਲੈ ਕੇ ਇਹ ਗੱਲ ਬਚਪਨ ਤੋਂ ਲੈ ਕੇ ਚਾਹ ਪਿਆਤੀ ਬੱਚੇ ਨੂੰ, ਕਦੇ ਚੀਜ਼ਾਂ ਖਵਾਤੀਆਂ, ਆਮਲੇਟ ਖਵਾਤਾ, ਫਿਰ ਆਮਲੇਟ ਦਾ ਹੀ ਆਧਾਰ ਹੋ ਗਿਆ, ਮੀਟ ਦਾ ਹੀ ਆਧਾਰ ਹੋ ਗਿਆ, ਸ਼ਰਾਬਾਂ ਦਾ ਆਧਾਰ ਹੋ ਗਿਆ, ਉਹ ਸਾਰੀਆਂ ਪੁੱਠੀਆਂ ਚੀਜ਼ਾਂ ਦਾ ਆਧਾਰ ਦੇਤਾ ਨਿਆਣੇ ਨੂੰ। ਉਹ ਵੱਡਾ ਹੋਣ ਤੱਕ ਉਹਦੇ ਸਰੀਰ ਵਿੱਚ ਉਹ ਇੰਨੀ ਚੀਜ਼ ਜਜ਼ਬ ਹੋ ਚੁੱਕੀ ਹੈ ਕਿ ਉਹ ਉਹਦੇ ਬਿਨਾਂ ਰੋਟੀ ਖਾ ਹੀ ਨਹੀਂ ਸਕਦਾ, ਮਾੜੀ ਚੀਜ਼ ਬਿਨਾਂ ਚੱਲ ਹੀ ਨਹੀਂ ਸਕਦਾ। ਇਸੇ ਪ੍ਰਕਾਰ ਜਿਹੜੇ ਲੋਕ ਮਾੜੀਆਂ ਚੀਜ਼ਾਂ ਜਿੰਨੀਆਂ ਵੀ ਸੰਸਾਰ 'ਚ ਖਾਂਦੇ ਨੇ, ਤੰਬਾਕੂ ਆਦਿ ਖਾਣ ਵਾਲੇ, ਉਹਨਾਂ ਨੂੰ ਤੰਬਾਕੂ ਦਾ ਆਧਾਰ ਬਣ ਗਿਆ। ਬਚਪਨ ਤੋਂ ਲੈ ਕੇ ਜੇ ਆਪਾਂ ਬੱਚਿਆਂ 'ਚ ਇਹ ਚੀਜ਼ ਭਰੀਏ ਕਿ ਨਾਮ ਨੂੰ ਹੀ ਆਧਾਰ ਬਣਾਇਓ, ਬਸ ਲੋਕਾਂ ਨੇ ਮਾਇਆ ਨੂੰ ਆਧਾਰ ਬਣਾਇਆ ਕਿ ਜੇ ਮਾਇਆ ਮਿਲ ਗਈ ਤਾਂ ਮੇਰੇ ਵਿਸ਼ਵਾਸ ਚੱਲਦੇ ਨੇ, ਨਹੀਂ ਮੇਰੇ ਵਿਸ਼ਵਾਸ ਬੰਦ ਹੋ ਜਾਂਦੇ ਨੇ, ਫਿਰ ਤਾਂ ਉਹੀ ਗੱਲ ਹੋ ਗਈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਆਓ ਆਪਾਂ ਨਾਮ ਨੂੰ ਹੀ ਆਪਣਾ ਆਧਾਰ ਬਣਾਈਏ, ਬਾਕੀ ਦੇ ਸਾਰੇ ਅਮਲ ਛੱਡ ਕੇ ਇੱਕ ਨਾਮ ਦਾ ਹੀ ਅਮਲ ਗ੍ਰਹਿਣ ਕਰੀਏ। ਵਾਹਿਗੁਰੂ 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 ਮਹਾਰਾਜ ਫਰਮਾਉਂਦੇ ਨੇ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ। ਉਹ ਭਾਗਾਂ ਵਾਲਾ ਜਿਹੜਾ ਘਰ ਹੈ ਹਿਰਦਾ, ਕੋਈ ਕੋਈ ਭਾਗਾਂ ਵਾਲਾ ਹਿਰਦਾ ਰੂਪੀ ਘਰ ਹੈ ਜਿਹੜਾ, ਉਸ ਹਿਰਦੇ ਦੇ ਵਿੱਚ ਪੰਜ ਸ਼ਬਦ ਜਿਹੜੇ ਨੇ, ਪਹਿਲਾਂ ਵੀ ਕਹਿ ਚੁੱਕੇ, ਸਤ ਸੰਤੋਖ ਵੱਜੇ ਹੈ ਵਾਜੇ, ਸ਼ੁਭ ਗੁਣਾਂ ਦੇ ਵਾਜੇ ਜਿਹੜੇ ਵੱਜਦੇ ਨੇ, ਜਿਹੜੇ ਪੰਜ ਸ਼ਬਦ ਵੱਜਦੇ ਨੇ, ਸ੍ਰੇਸ਼ਟ ਸ਼ਬਦ ਵੱਜਦੇ ਨੇ, ਇਹ ਆਪਣੀ ਅਵਸਥਾ ਤੋਂ ਉੱਤੇ ਦੀ ਗੱਲ ਹੈ। ਕਿਸੇ ਦੀ ਅਵਸਥਾ ਬਣੀ ਹੋਈ ਹੈ ਸੰਗਤ ਵਿੱਚ, ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਤੇਰੇ ਅੰਦਰ ਇਹ ਵਾਜੇ ਵੱਜ, ਉਹ ਮੰਨੂਗਾ ਮੇਰੇ ਅੰਦਰ ਇਹ ਚੀਜ਼ ਹੋ ਰਹੀ। ਹਾਂ, ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਸੁੱਧੋ ਹੰਗ,
ਇਹ ਵਾਜਾ ਹੈ, ਇਹ ਸੁੱਧੋਹੰਗ ਕੀ ਹੈ? ਸੁੱਧੋਹੰਗ ਮੈਂ ਸ਼ੁੱਧ ਬ੍ਰਹਮ ਹਾਂ। ਜਦੋਂ ਮਨ ਬਿਲਕੁਲ ਇਕਾਗਰ ਹੋ ਕੇ ਬ੍ਰਹਮ ਚਲੀਨ ਹੁੰਦਾ ਹੈ, ਉਦੋਂ ਇਹਦੇ ਅੰਦਰ ਸ਼ੁੱਧਤਾ ਦਾ ਵਾਜਾ ਵੱਜਦਾ ਹੈ। ਕਿਉਂਕਿ ਕਈ ਚੀਜ਼ਾਂ ਦੀ ਵਿਆਖਿਆ ਨਹੀਂ ਹੈ, ਨਾਨਕ ਕਤਨਾ ਕਰੜਾ ਸਾਰ। ਬਾਰਾਂ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਜਿਸ ਨੇ ਅਕਾਲ ਪੁਰਖ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਜਿਹਨੂੰ ਕਿਰਪਾ ਹੋਈ, ਉਸੇ ਨੂੰ ਹੀ ਗਿਆਨ ਹੁੰਦਾ ਇਹਨਾਂ ਗੱਲਾਂ ਦਾ। ਪਰ ਇੰਨਾ ਜਾਣ ਸਕਦੇ ਹਾਂ ਕਿ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ, ਉਸ ਹਿਰਦੇ ਰੂਪੀ ਘਰ ਦੇ ਸ੍ਰੇਸ਼ਟ ਪੰਜ ਸ਼ਬਦ ਵੱਜਦੇ ਨੇ। ਆਮ ਮਤਾਂ ਦੇ ਲੋਕ ਆਪਾਂ ਨੂੰ ਇਸ ਗੱਲ 'ਚ ਪਾਉਂਦੇ ਨੇ ਕਿ ਪੰਜ ਸ਼ਬਦ ਜਿਹੜੇ ਨੇ ਉਹ ਵੱਖਰੇ ਨੇ,